ਅਨੋਖਾ ਨਿਆਂ ਬਾਬਾ ਜੀ ਦੀ ਚੜ੍ਹਦੀਆਂ ਕਲਾ ਦੀ ਇੱਕ ਹੋਰ ਵਾਰਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਵਾਸਤੇ ਬਹੁਤ ਸਾਰੇ ਮੁਸਲਮਾਨ ਵੀ ਆਉਂਦੇ ਹਨ ਅਤੇ ਉਹਨਾਂ ਨੂੰ ਬਾਹਰਲੀ ਪਰਿਕਰਮਾ ਕਰਨ ਦੀ ਖੁੱਲ੍ਹ ਹੈ। ਇੱਕ ਵਾਰੀ ਇੱਕ ਮੁਸਲਮਾਨ ਨੇ ਪਰਿਕਰਮਾ ਕਰਦੇ ਕਰਦੇ ਬੀੜੀ ਪੀਣੀ ਸ਼ੁਰੂ ਕਰ ਦਿੱਤੀ। ਇੱਕ ਜਿਉਣ ਸਿੰਘ ਨਾਮੀ ਸਿੰਘ ਉਸ ਦੇ ਪਿੱਛੇ ਜਾ ਰਿਹਾ ਸੀ। ਉਸ ਨੇ ਉਸ ਮੁਸਲਮਾਨ ਨੂੰ ਰੋਕਿਆ ਕਿ ਪਰਿਕਰਮਾ ਵਿੱਚ ਤੰਬਾਕੂ ਪੀਣਾ ਮਨ੍ਹਾ ਹੈ ਅਤੇ ਬਾਹਰ ਇਸ ਸੰਬੰਧੀ ਫੱਟਾ ਵੀ ਲੱਗਾ ਹੋਇਆ ਹੈ। ਪਰ ਉਹ ਅੱਗੋਂ ਰੁਕਿਆ ਨਾ, ਸਗੋਂ ਆਖੜਿਆ। ਜਿਉਣ ਸਿੰਘ ਤੋਂ ਇਹ ਬੇਅਦਬੀ ਨਾ ਸਹਾਰੀ ਗਈ ਅਤੇ ਉਸ ਨੇ ਆਪਣੀ ਕਿਰਪਾਨ ਉਸ ਮੁਸਲਮਾਨ 'ਤੇ ਚਲਾ ਦਿੱਤੀ। ਜਿਉਣ ਸਿੰਘ ਨੇ ਗ੍ਰਿਫਤਾਰ ਹੋ ਕੇ ਆਪਣੀ ਜਾਨ ਦੇਣਾ ਪਸੰਦ ਨਾ ਕੀਤੀ ਅਤੇ ਟੋਪੀਦਾਰ ਬੰਦੂਕ ਅਤੇ ਸ਼ਸਤਰ ਸੰਭਾਲ ਕੇ ਇੱਕ ਬੁੰਗੀ ਦੇ ਅੰਦਰ ਵੜ ਕੇ ਕੁੰਡਾ ਮਾਰ ਲਿਆ ਅਤੇ ਉੱਪਰਲੀ ਮੰਜ਼ਿਲ 'ਤੇ ਚੜ੍ਹ ਬੈਠਾ। ਚਾਰ ਪੰਜ ਸਿੰਘ ਹੋਰ ਜਿਉਣ ਸਿੰਘ ਦੇ ਨਾਲ ਹਮਦਰਦੀ ਰੱਖਦੇ ਹੋਏ ਉਸ ਦੇ ਨਾਲ ਹੀ ਬੁੰਗੀ ਉੱਪਰ ਜਾ ਚੜ੍ਹੇ ਅਤੇ ਆਕੀ ਹੋ ਬੈਠੇ। ਪੁਲਿਸ ਆਈ, ਨਾਲ ਜ਼ਿਲ੍ਹੇ ਦੇ ਅਫਸਰ ਪਹੁੰਚੇ ਅਤੇ ਆਕੀ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਚਾਹਿਆ। ਪਰ ਉਹ ਹਰ ਤਰ੍ਹਾਂ ਨਾਲ ਜਾਣ ਉੱਤੇ ਖੇਡਣ ਨੂੰ ਤਿਆਰ ਬੈਠੇ ਸਨ ਅਤੇ ਹਰ ਤਰ੍ਹਾਂ ਦੇ ਮੁਕਾਬਲੇ ਵਾਸਤੇ ਤਿਆਰ ਸਨ। ਕਈ ਤਰੀਕੇ ਵਰਤੇ ਗਏ ਪਰ ਉਹ ਜ਼ੋਰ ਦਾ ਜਵਾਬ ਜ਼ੋਰ ਨਾਲ ਦੇਣ ਤੋਂ ਕਿਵੇਂ ਵੀ ਨਾ ਟਲ ਦਿੰਦੇ ਸੀ। ਫੁਸਲਾ ਕੇ ਬਾਹਰ ਕੱਢਣ ਵਾਸਤੇ ਵੀ ਪ੍ਰੇਰਨਾ ਕਰਾਈਆਂ ਗਈਆਂ ਪਰ ਉਹਨਾਂ ਨੇ ਇੱਕ ਨਾ ਮੰਨੀ। ਉਹਨਾਂ ਦਾ ਕੇਸ ਐਸਾ ਸੀ ਕਿ ਸੰਗਤਾਂ ਨੂੰ ਉਹਨਾਂ ਨਾਲ ਹਮਦਰਦੀ ਸੀ, ਇਸ ਕਰਕੇ ਵੇਲੇ ਕੁ ਵੇਲੇ ਰਸਤ ਪਾਣੀ ਦੇ ਗੱਫੇ ਉਹਨਾਂ ਨੂੰ ਸੰਗਤ ਉੱਪਰ ਦੇ ਆਉਂਦੀ ਸੀ। ਦੂਜੇ ਪਾਸੇ ਇਹ ਬੁੰਗਾ ਸੱਚਖੰਡ ਗੁਰਦੁਆਰੇ ਦੀ ਹੱਦ ਅੰਦਰ ਸੀ, ਮਾਮਲਾ ਧਾਰਮਿਕ ਸੀ, ਇਸ ਕਰਕੇ ਰਿਆਸਤੀ ਪੁਲਿਸ ਨੇ ਸਮਝ ਕੀਤੀ ਅਤੇ ਸੋਚ ਵਿਚਾਰ ਨਾਲ ਕੰਮ ਲਿਆ। ਪਰ ਜਦ ਜ਼ਿਲ੍ਹੇ ਦੇ ਅਫਸਰ ਕੁਝ ਨਾ ਕਰ ਸਕੇ ਤਾਂ ਉੱਪਰ ਹੈਦਰਾਬਾਦ ਸਾਰਾ ਹੱਲ ਲਿਖ ਕੇ ਘੱਲਿਆ। ਕੇਂਦਰੀ ਹਕੂਮਤ ਨੇ ਇਸ ਖਿਆਲ ਨਾਲ ਕਿ ਝਗੜਾ ਨਾ ਵੱਧ ਜਾਏ ਅਤੇ ਕਈ ਹੋਰ ਵਿਚਾਰਾਂ ਕਰਕੇ ਇੱਕ ਜ਼ਿੰਮੇਵਾਰ ਅੰਗਰੇਜ਼ ਅਫਸਰ ਨੂੰ ਸਿੱਖਾਂ ਨਾਲ ਸਮਝੌਤਾ ਕਰਾ ਕੇ ਮਾਮਲਾ ਤੈਅ ਕਰਨ ਲਈ ਹਜ਼ੂਰ ਸਾਹਿਬ ਰਵਾਨਾ ਕੀਤਾ। ਉਸ ਨੇ ਵੀ ਸਾਰੀ ਵਾਹ ਲਾ ਲਈ ਅਤੇ ਕੁਝ ਸਿੱਖ ਪੰਥਵੰਤਿਆਂ ਨੂੰ ਵਿਸ਼ਵਾਸ ਦਵਾਇਆ, ਪਰ ਜੌਨ ਸਿੰਘ ਹੋਰਾਂ ਦੇ ਕਿਸੇ 'ਤੇ ਇਤਬਾਰ ਕਰਨਾ ਠੀਕ ਨਾ ਸਮਝਿਆ। ਆਖਰ ਉਸ ਅਫਸਰ ਨੇ ਜੌਨ ਸਿੰਘ ਤੋਂ ਪੁੱਛਿਆ ਕਿ ਕੋਈ ਐਸਾ ਸ਼ਖਸ ਵੀ ਹੈ ਕਿ ਜਿਸ ਦਾ ਤੂੰ ਆਖਾਂ ਮੰਨ ਲਵੇਂ, ਅਤੇ ਜੌਨ ਸਿੰਘ ਨੇ ਝਟ ਆਖਿਆ, ਹਾਂ, ਜੇ ਬਾਬਾ ਮਿਤ ਸਿੰਘ ਜੀ ਖੁਦ ਆ ਜਾਣ ਅਤੇ ਮੈਨੂੰ ਆ ਕੇ ਜੋ ਹੁਕਮ ਕਰਨਗੇ ਮੈਂ ਉਹਨਾਂ ਦਾ ਹੁਕਮ ਸਿਰ ਮੱਥੇ ਮੰਨਾਂਗਾ। ਬਾਬਾ ਜੀ ਗੁਰਦੁਆਰੇ ਜਾਂ ਇਸ ਜ਼ਮੀਨਾਂ ਦਿਓ ਬਾਹਰ ਬਹੁਤ ਘੱਟ ਆਇਆ ਜਾਇਆ ਕਰਦੇ ਸਨ, ਪਰ ਜਦ ਆਪ ਵੱਲ ਸਾਰਾ ਹਾਲ ਕਹਿ ਕੇ ਭੇਜਿਆ ਅਤੇ ਆ ਕੇ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ ਤਾਂ ਆਪ ਤਿਆਰ ਹੋ ਗਏ ਅਤੇ ਦੋ ਚਾਰ ਸਿੰਘ ਆਪ ਜੀ ਨਾਲ ਹੋਰ ਤੁਰ ਪਏ। ਅਰਦਾਸਾ ਸੋਧੇ ਆ ਗਿਆ ਅਤੇ ਆਪ ਜੀ ਸੱਚਖੰਡ ਗੁਰਦੁਆਰੇ ਪੁੱਜ ਗਏ। ਉਸ ਅੰਗਰੇਜ਼ ਨੇ ਟੋਪੀ ਚੁੱਕ ਕੇ ਬਾਬਾ ਜੀ ਦਾ ਸਤਿਕਾਰ ਕੀਤਾ। ਬਾਬਾ ਜੀ ਨੇ ਚੜ੍ਹਦੀਆਂ ਕਲਾ ਵਿੱਚ ਫਤਿਹ ਗਜਾਈ ਅਤੇ ਗੱਲਬਾਤ ਸ਼ੁਰੂ ਹੋਈ। ਅਫਸਰ ਨੇ ਆਖਿਆ, ਦੇਖੀਏ ਬਾਬਾ ਜੀ, ਆਪਕੇ ਸਿੱਖ ਕਿਆ ਜ਼ਬਰਦਸਤੀ ਕਰ ਰਹੇ ਹੈ। ਬਾਬਾ ਜੀ, ਆਪਕੇ ਸਿੱਖ ਬਾਗੀ ਹੋ ਗਏ ਹੈ ਔਰ ਹਥਿਆਰਾਂ ਸੇ ਰਿਆਸਤ ਦਾ ਮੁਕਾਬਲਾ ਕਰ ਰਹੇ ਹੈ। ਬਾਬਾ ਜੀ ਨੇ ਜਵਾਬ ਦਿੱਤਾ ਕਿ ਕਿਆ ਸਿੱਖ ਜ਼ਬਰਦਸਤੀ ਕਰ ਰਹੇ ਹੈ ਜਾਂ ਆਪਕੀ ਰਿਆਸਤ ਕਰ ਰਹੀ ਹੈ। ਹਮਨੇ ਸਾਰਾ ਹਾਲ ਸੁਣਾ ਹੈ ਔਰ ਪੂਛ ਪੜਤਾਲ ਕੀ ਹੈ। ਹਮਾਰੇ ਮਜ਼ਹਬ ਕੇ ਲਿਹਾਜ਼ ਸੇ ਬਹੁਤ ਭਾਰੀ ਬੇਅਦਬੀ ਉਸ ਸ਼ਖਸ ਨੇ ਕੀ ਹੈ ਔਰ ਉਸਕੋ ਰੋਕਨੇ ਪਰ ਵੀ ਵੋ ਨਹੀਂ ਰੁਕਾ। ਸਿੱਖ ਆਪਣੇ ਗੁਰੂ ਕੇ ਏਕ ਐਸੇ ਮਹਾਪੂਜਿਯ ਸਥਾਨ ਮੇਂ ਇਸ ਬੇਅਦਬੀ ਕੋ ਸਹਾਰ ਨਾ ਸਕਾ, ਜੋਸ਼ ਆ ਗਿਆ ਔਰ ਕਿਰਪਾਨ ਚਲ ਗਈ। ਬੀੜੀ ਵਹਾਂ ਨਾ ਪੀਨੇ ਕੇ ਲੀਏ ਬਾਹਰ ਨੋਟਸ ਹੈ ਔਰ ਇਸ ਬਾਤ ਕੋ ਸਭ ਜਾਣਤੇ ਹੈ। ਆਪ ਬਤਾਈਏ ਕਿ ਉਸਕੀ ਸ਼ਰਾਰਤ ਬੜੀ ਹੈ ਕਿ ਸਿੱਖ ਕਾ ਕਸੂਰ ਬੜਾ ਹੈ। ਇਸ ਤਰ੍ਹਾਂ ਨਾਲ ਕੁਝ ਸਵਾਲ ਜਵਾਬ ਹੋਏ ਅਤੇ ਆਖਰ ਉਹ ਅਫਸਰ ਮੰਨ ਗਿਆ ਕਿ ਉਸ ਮੁਸਲਮਾਨ ਨੇ ਵਾਕਈ ਜਾਣ ਬੁੱਝ ਕੇ ਧਰਮ ਸਥਾਨ ਵਿੱਚ ਐਸੀ ਸ਼ਰਾਰਤ ਕਰਕੇ ਬੜੀ ਵੱਡੀ ਗਲਤੀ ਕੀਤੀ ਹੈ ਅਤੇ ਆਪਣਾ ਕੀਤਾ ਪਾ ਲਿਆ ਹੈ। ਫਿਰ ਉਸ ਅਫਸਰ ਨੇ ਬਾਬਾ ਜੀ ਤੋਂ ਪੁੱਛਿਆ ਕਿ ਇਹ ਮਾਮਲਾ ਹੁਣ ਕਿਸ ਤਰ੍ਹਾਂ ਮੁੱਕ ਸਕਦਾ ਹੈ। ਬਾਬਾ ਜੀ ਨੇ ਜੌਨ ਸਿੰਘ ਪਾਸੋਂ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ, ਪਰ ਉਸਨੇ ਬਾਬਾ ਜੀ 'ਤੇ ਸਾਰੀ ਗੱਲ ਛੱਡ ਦਿੱਤੀ। ਬਾਬਾ ਜੀ ਨੇ ਉਸ ਸਮਝਦਾਰ ਅਫਸਰ ਤੋਂ ਇਹ ਵਾਅਦਾ ਲਿਆ ਕਿ ਉਹਨਾਂ ਆਕੀ ਸਿੰਘਾਂ ਦੇ ਖਿਲਾਫ ਕੋਈ ਕਾਰਵਾਈ ਰਿਆਸਤ ਨਹੀਂ ਕਰੇਗੀ ਅਤੇ ਉਹ ਪੰਜਾਬ ਨੂੰ ਰਵਾਨਾ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਜਿਉਣ ਸਿੰਘ ਆਦਿਕ ਬਾਬਾ ਜੀ 'ਤੇ ਵਿਸ਼ਵਾਸ ਕਰਕੇ ਬਾਹਰ ਉੱਤਰ ਆਏ ਅਤੇ ਸਰਕਾਰੀ ਫੰਡ ਵਿੱਚੋਂ ਉਹਨਾਂ ਦੀਆਂ ਰੇਲ ਦੀਆਂ ਟਿਕਟਾਂ ਕਰਵਾ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਪੰਜਾਬ ਜਿੱਥੇ ਉਹ ਜਾਣਾ ਚਾਹੁੰਦੇ ਹਨ ਰਵਾਨਾ ਹੋ ਗਏ। ਅੰਗਰੇਜ਼ ਬਾਬਾ ਜੀ ਦੀ ਸੰਗਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨਾਲ ਖੜ੍ਹੇ ਹੋ ਕੇ ਤਸਵੀਰ ਖਿਚਾਉਣ ਲਈ ਉਸਨੇ ਮਹਾਂਪੁਰਖਾਂ ਨੂੰ ਬਾਬਾ ਜੀ ਨੂੰ ਬੇਨਤੀ ਕੀਤੀ ਅਤੇ ਬਾਬਾ ਜੀ ਨੇ ਉਹਦੀ ਬੇਨਤੀ ਮੰਨ ਲਈ। ਇਹ ਫੋਟੋ ਉਹ ਅਫਸਰ ਆਪਣੇ ਨਾਲ ਵੀ ਲੈ ਗਿਆ ਤੇ ਇਸ ਦੀ ਇੱਕ ਕਾਪੀ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਪਈ ਦੇਖੀ ਗਈ ਹੈ। ਜਿਹੜੇ ਲੋਕ ਸ਼ੁਰੂ ਸ਼ੁਰੂ ਵਿੱਚ ਆਪਣੇ ਖੇਤ ਵਿੱਚ ਪੈਰ ਨਹੀਂ ਸਨ ਪਾਉਣ ਦਿੰਦੇ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਆਪਣੇ ਖੇਤਾਂ ਨੂੰ ਵਾੜ ਲਾ ਦਿੱਤੀ ਜਾਂਦੀ ਸੀ, ਹੁਣ ਬਾਬਾ ਜੀ ਦਾ ਸਤਿਕਾਰ ਕਰਦੇ ਅਤੇ ਇਹੀ ਮੰਨਦੇ ਸਨ। ਆਸ ਪਾਸ ਦੇ ਪਿੰਡਾਂ ਦੇ ਲੋਕ ਬਾਬਾ ਜੀ ਦਾ ਨਾਂ ਲੈਣ ਪਰ ਆਉਂਦੇ ਜਾਂਦੇ ਯਾਤਰੂਆਂ ਦੀ ਸੇਵਾ ਕਰਨ ਵਾਸਤੇ ਤਿਆਰ ਹੋ ਜਾਂਦੇ। ਬਹੁਤ ਸਾਰੇ ਇਲਾਕੇ ਦੇ ਲੋਕ ਆਪ ਨੂੰ ਕਰਾਮਾਤੀ ਸੰਤ ਸਮਝਦੇ ਸਨ ਅਤੇ ਪੁੱਛਾਂ ਮੰਗਾਂ ਆਦਿਕ ਵੀ ਆ ਕੇ ਪਾਉਣ ਲੱਗ ਪਏ, ਪਰ ਬਾਬਾ ਜੀ ਟਾਲ ਦਿੰਦੇ ਸਨ। ਇੱਕ ਵਾਰ ਕਿਸੇ ਨੇ ਆਖਿਆ ਕਿ ਮਹਾਰਾਜ, ਮੇਰੀਆਂ ਸਭ ਤੋਂ ਵਧੀਆ ਘੋੜੀ 2-3 ਦਿਨ ਤੋਂ ਲੱਭ ਨਹੀਂ ਰਹੀ, ਤੁਸੀਂ ਜਾਣ ਹੀ ਜਾਣ ਹੋ, ਕਿਰਪਾ ਕਰਕੇ ਮੈਨੂੰ ਦੱਸੋ ਉਹ ਕਿੱਥੇ ਹੈ ਅਤੇ ਮੈਂ ਜਾ ਕੇ ਲੱਭ ਲਵਾਂ। ਉਸ ਦਿਨ ਡੇਰੇ ਦਾ ਇੱਕ ਵੱਛਾ ਖੁੰਝਿਆ ਹੋਇਆ ਸੀ। ਬਾਬਾ ਜੀ ਨੇ ਹੱਸ ਕੇ ਉੱਤਰ ਦਿੱਤਾ ਕਿ ਸਾਡਾ ਤਾਂ ਵੱਛਾ ਨਹੀਂ ਲੱਭਦਾ, ਤੇਰੀ ਘੋੜੀ ਕਿੱਥੋਂ ਲੱਭੀਏ। ਪਰ ਫਿਰ ਵੀ ਲੋਕ ਆਉਂਦੇ ਰਹਿੰਦੇ ਸਨ, ਕਿਉਂਕਿ ਜਦ ਕਦੇ ਆਪ ਦੇ ਮੂੰਹੋਂ ਕੋਈ ਬਚਨ ਸੁਭਾਵਕ ਨਿਕਲ ਜਾਵੇ ਤਾਂ ਉਹ ਪੂਰਾ ਹੀ ਹੁੰਦਾ ਸੀ। ਜਿੱਥੇ ਤੱਕ ਹੋ ਸਕੇ ਆਪਣਾ ਆਪ ਜ਼ਾਹਰ ਨਹੀਂ ਸਨ ਕਰਨਾ ਚਾਹੁੰਦੇ, ਇਸ ਕਿਸਮ ਦੀ ਭੀੜ ਆਪਣੇ ਇਰਦ ਗਿਰਦ ਪਾਉਣ ਨੂੰ ਠੀਕ ਨਹੀਂ ਸਨ ਸਮਝਦੇ। ਕਰਾਮਾਤ ਵਿਖਾਉਣ ਦੇ ਸਖ਼ਤ ਖਿਲਾਫ਼ ਸਨ, ਆਪਣੀ ਮਾਨਤਾ ਜਾਂ ਵਡਿਆਈ ਦੀ ਇੱਛਾ ਆਪ ਜੀ ਉੱਕਾ ਨਹੀਂ ਸਨ ਰੱਖਦੇ। ਵਿੱਦਿਆ ਦੀ ਦਾਤ ਦੇਣੀ। ਆਪ ਜੀ ਨੂੰ ਪਹਿਲਾਂ ਦੱਸ ਆਏ ਹਾਂ ਕਿ ਮੁੱਢਲੀ ਅਵਸਥਾ ਵਿੱਚ ਬਾਬਾ ਜੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ 5 ਸਾਲ ਗੁਰਬਾਣੀ ਦੇ ਪਾਠ ਵਿਚਾਰ ਅਤੇ ਅਭਿਆਸ ਲਈ ਰਹੇ। ਹੁਣ ਆਪ ਦੇ ਮਨ ਵਿੱਚ ਫੁਰਨਾ ਬਣਿਆ ਕਿ ਇਹ ਦਾਤ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਦਿੱਤੀ ਜਾਵੇ। ਗਹੁ ਨਾਲ ਵੇਖਣ ਵਾਲਿਆਂ ਨੂੰ ਇਹ ਗੱਲ ਸਪਸ਼ਟ ਦਿਸਦੀ ਸੀ ਕਿ ਆਪ ਨੇ ਕਦੇ ਵੀ ਕਿਸੇ ਪਾਸੋਂ ਕਿਸੇ ਵਸਤੂ ਦੀ ਮੰਗ ਨਾ ਰੱਖੀ, ਪਰ ਜਿਸ ਗੱਲ ਦਾ ਫੁਰਨਾ ਬਾਬਾ ਜੀ ਦੇ ਮਨ ਵਿੱਚ ਆ ਜਾਵੇ ਉਸ ਦੀ ਪੂਰਤੀ ਦੇ ਸੁਤੇ ਸਿੱਧ ਹੀ ਸਾਧਨ ਬਣ ਜਾਂਦੇ ਸਨ। ਹੁਣ ਗੁਰਦੁਆਰੇ ਵਿੱਚ ਦਸਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ, ਗੁਟਕੇ ਅਤੇ ਪੋਥੀਆਂ ਵੀ ਪਹੁੰਚਣ ਲੱਗ ਪਈਆਂ, ਜਿਵੇਂ ਕਿ ਇਹ ਧੁਰ ਤੋਂ ਹੀ ਬਣੀ ਬਣਾਈ ਸਕੀਮ ਸੀ। ਜਦੋਂ ਗੁਰਦੁਆਰੇ ਵਿੱਚ ਸੇਵਾ ਕਰਨ ਵਾਲੇ ਪ੍ਰੇਮੀ ਚੌਖੀ ਗਿਣਤੀ ਵਿੱਚ ਰਹਿਣੇ ਸ਼ੁਰੂ ਹੋ ਗਏ ਤਾਂ ਬਾਬਾ ਜੀ ਨੇ ਸੇਵਾ ਤੋਂ ਵਿਹਲੇ ਹੋ ਕੇ ਪ੍ਰੇਮੀਆਂ ਨੂੰ ਵਿੱਦਿਆ ਦੇਣ ਦੀ ਸਕੀਮ ਬਣਾਈ ਅਤੇ ਉਹਨਾਂ ਨੂੰ ਇਕੱਤਰ ਕਰਕੇ ਉਹਨਾਂ ਨਾਲ ਮੀਟਿੰਗ ਕਰਕੇ ਆਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਮੈਂ ਆਪ ਜੀ ਨੂੰ ਦੇਣੀ ਸ਼ੁਰੂ ਕਰ ਦੇਵਾਂਗਾ। ਜਿਵੇਂ ਵਿੱਦਿਆ ਪ੍ਰਾਪਤ ਕਰਨ ਦੇ ਅਭਿਲਾਸ਼ੀ ਵੱਧਦੇ ਗਏ, ਗ੍ਰੰਥਾਂ ਅਤੇ ਪੁਸਤਕਾਂ ਦੀ ਵੀ ਕੋਈ ਥੋੜ੍ਹ ਨਾ ਰਹੀ। ਬਿਨਾਂ ਮੰਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ, ਇਹਨਾਂ ਗ੍ਰੰਥਾਂ ਦੀਆਂ ਸੈਂਚੀਆਂ, ਇਤਿਹਾਸਕ ਪੁਸਤਕਾਂ, ਗੁਰੂ ਸਾਹਿਬਾਨ ਦੇ ਇਤਿਹਾਸ, ਭਗਤ ਬਾਣੀ, ਅਰਥਵਾਚਕ ਪੁਸਤਕਾਂ ਆਉਂਦੀਆਂ ਜਾਂਦੀਆਂ ਸੰਗਤਾਂ ਭੇਟ ਕਰ ਜਾਂਦੀਆਂ। ਕੋਈ ਸੱਜਣ ਫਰੀਦਕੋਟ ਵਾਲੇ ਟੀਕੇ ਦੀਆਂ 4 ਜਿਲਦਾਂ ਭੇਟ ਕਰ ਗਿਆ। ਇੱਕ ਕਿਸੇ ਹੋਰ ਨੇ ਸੂਰਜ ਪ੍ਰਕਾਸ਼ ਭੇਜ ਦਿੱਤਾ। ਗੁਰਬਾਣੀ ਦੀਆਂ ਪੋਥੀਆਂ ਵੀ ਡੇਰੇ ਵਿੱਚ ਅਨੇਕਾਂ ਹੋ ਗਈਆਂ। ਕੁਝ ਲਿਖਤੀ ਪੁਸਤਕਾਂ ਜੋ ਕਿ ਪਿਛਲੇ ਸਮਿਆਂ ਤੋਂ ਇਸ ਇਲਾਕੇ ਦੇ ਪਿੰਡਾਂ ਵਿੱਚ ਲੋਕਾਂ ਪਾਸ ਪਈਆਂ ਸਨ, ਉਹਨਾਂ ਨੇ ਬਾਬਾ ਜੀ ਪਾਸ ਲਿਆ ਦਿੱਤੀਆਂ। ਇਸ ਤਰ੍ਹਾਂ ਪੁਸਤਕਾਂ ਦਾ ਭੰਡਾਰ ਇਕੱਠਾ ਹੋ ਗਿਆ। ਜਿਹੜੇ ਸੇਵਾਦਾਰ ਨਿਤਨੇਮ ਵੀ ਸ਼ੁੱਧ ਨਹੀਂ ਕਰ ਸਕਦੇ ਸਨ, ਗੁਰਮੁਖੀ ਦੇ ਵੀ ਚੰਗੇ ਜਾਣੂ ਨਹੀਂ ਸਨ, ਦੇਖਾ ਦੇਖੀ ਚਾਓ ਨਾਲ ਡੇਰੇ ਵਿੱਚ ਗੁਰਮੁਖੀ ਸਿੱਖ ਕੇ ਬਾਬਾ ਜੀ ਪਾਸੋਂ ਸੰਥਿਆ ਲੈਂਦੇ ਅਤੇ ਕੁਝ ਮਹੀਨਿਆਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗ ਪੈਂਦੇ ਸਨ। ਜਿਸ ਨੇ ਜਿਸ ਗ੍ਰੰਥ ਦਾ ਪੁਸਤਕ ਦਾ ਪਾਠ ਸਿੱਖਣਾ ਹੋਵੇ ਉਹ ਉਹੀ ਪੁਸਤਕ ਜਾਂ ਉਹੀ ਗ੍ਰੰਥ ਬਾਬਾ ਜੀ ਪਾਸ ਲੈ ਕੇ ਪਹੁੰਚ ਜਾਂਦਾ ਅਤੇ ਉਸੇ ਦੀ ਸੰਥਿਆ ਉਸ ਨੂੰ ਮਿਲ ਜਾਂਦੀ। ਬਹੁਤ ਸਾਰੇ ਸੇਵਾਦਾਰ ਵਿੱਦਿਆ ਪ੍ਰਾਪਤ ਕਰਨ ਦੀ ਖਾਤਰ ਇੱਥੇ ਅਟਕਣ ਲੱਗ ਪਏ ਅਤੇ ਆਪਣੀ ਮਨਸ਼ਾ ਪੂਰੀ ਹੋ ਜਾਣ ਪਰ ਉਹ ਇੱਥੋਂ ਚਲੇ ਜਾਂਦੇ ਸਨ। ਇਸ ਤਰ੍ਹਾਂ ਅਣਗਿਣਤ ਚੁੱਪ ਚਪਾਤੇ ਆਏ ਅਤੇ ਇਸ ਚੁੱਪ ਦੇ ਮੰਦਰ ਵਿੱਚੋਂ ਜਿੱਥੇ ਕਿ ਬੋਲਣਾ ਨਹੀਂ ਸੀ ਅਮਲ ਪ੍ਰਧਾਨ ਸੀ, ਨਾ ਕੇਵਲ ਸੇਵਾ ਦੀ ਕਾਲ ਨਾਲ ਭੂਸ਼ਤ ਹੋ ਕੇ ਚਲੇ ਗਏ, ਸਗੋਂ ਚੰਗੇ ਜੀਵਨ ਵਾਲੇ ਅਤੇ ਗੁਣਵਾਨ ਬਣ ਕੇ ਗਏ। ਭਾਵੇਂ ਬਾਬਾ ਜੀ ਲੰਗਰ ਦੀ ਅਤੇ ਸੇਵਾ ਵੀ ਕੁਝ ਨਾ ਕੁਝ ਕਰ ਲਿਆ ਕਰਦੇ ਸਨ, ਪਰ ਹੁਣ ਦਿਨ ਭਰ ਦਾ ਵਧੇਰੇ ਸਮਾਂ ਸੰਥਿਆ ਦੇਣ ਵਿੱਚ ਹੀ ਲੱਗ ਜਾਂਦਾ ਸੀ। ਆਪ ਹੁਕਮ ਵਿੱਚ ਢਲ ਚੁੱਕੇ ਸਨ। ਇਸ ਗੱਲ ਦੀ ਝਲਕ ਆਪ ਦੇ ਇਸ ਕਾਰਜ ਤੋਂ ਵੀ ਫੁੱਟ ਫੁੱਟ ਪੈਂਦੀ ਸੀ। ਆਪ ਨੇ ਕਿਸੇ ਨੂੰ ਨਾ ਤਾਂ ਆਖਣਾ ਕਿ ਤੂੰ ਕੁਝ ਪੜ੍ਹ ਲੈ ਅਤੇ ਨਾ ਹੀ ਪੜ੍ਹਨ ਵਾਲੇ ਨੂੰ ਆਖਣਾ ਕਿ ਨਾ ਪੜ੍ਹ। ਸੰਥਿਆ ਵਾਸਤੇ ਕਿਸੇ ਨੂੰ ਨਾ ਆਖਣਾ ਕਿ ਆ ਕੇ ਸੰਥਿਆ ਲੈ ਅਤੇ ਨਾ ਆਉਣ ਵਾਲੇ ਨੂੰ ਆਖਣਾ ਕਿ ਹੁਣ ਉੱਠ ਜਾ। ਜੋ ਪੁਸਤਕ ਕੋਈ ਲੈ ਆਉਂਦਾ ਆਪ ਜੀ ਉਸੇ ਦੀ ਸੰਥਿਆ ਦੇਣੀ ਸ਼ੁਰੂ ਕਰ ਦਿੰਦੇ। ਜਿਸ ਸਮੇਂ ਕੋਈ ਆ ਗਿਆ ਉਸ ਨੂੰ ਇਹ ਨਹੀਂ ਆਖਣਾ ਕਿ ਅਜੇ ਵਿਹਲ ਨਹੀਂ ਜਾਂ ਅਜੇ ਤੂੰ ਚਲਾ ਜਾਂ ਅਵੇਰ ਹੋ ਗਈ ਜਾਂ ਅਜੇ ਸਵੇਲਾ ਹੈ। ਆਪ ਨਾ ਕਦੇ ਥੱਕੇ, ਘਬਰਾਏ ਜਾਂ ਕ੍ਰੋਧ ਵਿੱਚ ਕਦੇ ਵੀ ਨਾ ਆਏ। ਸੰਥਿਆ ਲੈਣ ਵਾਲਿਆਂ ਦੀ ਗਿਣਤੀ ਬਹੁਤ ਵੱਧਦੀ ਗਈ। ਇਸ ਕਰਕੇ ਸਵੇਰ ਤੋਂ ਹੀ ਜਦ ਕਿਸੇ ਨੇ ਵੇਖਣਾ ਕਿ ਬਾਬਾ ਜੀ ਸੇਵਾ ਤੋਂ ਵਿਹਲੇ ਹੋ ਕੇ ਕਿਤੇ ਬੈਠੇ ਜਾਂ ਬਿਰਾਜ ਰਹੇ ਹਨ ਤਾਂ ਆਪਣੀ ਪੁਸਤਕ ਲੈ ਕੇ ਪਹੁੰਚ ਜਾਣ। ਮਗਰੋਂ ਜਦੋਂ ਵਿਦਿਆ ਲੈਣ ਵਾਲਿਆਂ ਨੇ ਦੇਖਿਆ ਕਿ ਅੱਡ ਅੱਡ ਸੰਥਿਆ ਲੈਣ ਨਾਲ ਦਿਨ ਭਰ ਵਿੱਚ ਉਹ ਸਾਰੇ ਨਿਪਟ ਨਹੀਂ ਸਕਦੇ ਤਾਂ ਉਹਨਾਂ ਨੇ ਆਪ ਹੀ ਆਪਸ ਵਿੱਚ ਵਾਰੀਆਂ ਨਿਯਤ ਕਰ ਲਈਆਂ ਅਤੇ ਜਿਨ੍ਹਾਂ ਦੇ ਸੰਥਿਆ ਦੇ ਪਾਠ ਇਕੱਠੇ ਜਾਂ ਇਕੱਠੇ ਹੋਣ ਦੇ ਨੇੜੇ ਹੁੰਦੇ ਸਨ ਉਹ ਇਕੱਠੇ ਹੋ ਕੇ ਇੱਕੋ ਵਕਤ ਜੋਟੀਆਂ ਬਣਾ ਕੇ ਸੰਥਿਆ ਲਈ ਬੈਠ ਜਾਂਦੇ ਅਤੇ ਵਾਰੋ ਵਾਰੀ ਸੰਥਿਆ ਚੱਲਦੀ ਰਹਿੰਦੀ। ਜਿਸ ਦੀ ਸੰਥਿਆ ਪੂਰੀ ਹੋ ਜਾਵੇ ਉਹ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰ ਲੈਂਦਾ ਸੀ ਅਤੇ ਇਸ ਤਰ੍ਹਾਂ ਪਾਠ ਵਿੱਚ ਪੱਕੇ ਹੋ ਜਾਣਾ। ਵਿਦਿਆ ਦਾ ਪ੍ਰਸਾਰ ਵੱਧ ਜਾਣ ਨਾਲ ਡੇਰੇ ਵਿੱਚ ਕਥਾ ਵਾਰਤਾ ਵੀ ਸ਼ੁਰੂ ਹੋ ਗਈ। ਆਪ ਕਿਸੇ ਦਾ ਦਿਲ ਨਹੀਂ ਸੀ ਢਾਉਂਦੇ। ਜੇ ਕਦੇ ਕੋਈ ਨਵਾਂ ਆਇਆ ਅਣਜਾਣ ਵਿਅਰਥੀ ਆਪਣੇ ਕਿਸੇ ਗਲਤ ਭੁਲੇਖੇ ਕਰਕੇ ਸੰਥਿਆ ਲੈਣੀ ਛੱਡ ਦੇਵੇ ਤਾਂ ਫਿਰਦੇ ਫਿਰਾਂਦੇ ਜਦ ਆਪ ਉਸਦੀ ਕੁਟੀਆ ਪਾਸ ਨਿਕਲਦੇ ਤਾਂ ਮਿੱਠੇ ਨਿਰਮਾਣ ਅਤੇ ਭੋਲੇ ਭਾਵ ਵਾਲੇ ਸ਼ਬਦਾਂ ਨਾਲ ਆਖ ਦੇਣਾ ਕਿ ਪ੍ਰੇਮੀਆਂ ਕੀ ਗੱਲ ਹੈ, ਸੰਥਿਆ ਲੈਣ ਨਹੀਂ ਆਇਆ, ਹੁਣ ਲੈ ਲਓ ਆ ਜਾਓ। ਅਤੇ ਇਸ ਤਰ੍ਹਾਂ ਆਪ ਜੀ ਛਿੰਨ ਭਰ ਵਿੱਚ ਉਸਦੇ ਹਿਰਦੇ ਨੂੰ ਪਿਆਰ ਦੇ ਵਿੱਚ ਜਕੜ ਲੈਂਦੇ ਅਤੇ ਉਹ ਵਿਦਿਆਰਥੀ ਤੁਹਾਡਾ ਹੀ ਹੋ ਕੇ ਰਹਿ ਜਾਂਦਾ। ਸਭ ਕੁਝ ਸੰਗਤ ਦਾ ਸਮਝਣਾ। ਅਸੀਂ ਆਪ ਜੀ ਨੂੰ ਪਿੱਛੇ ਦੱਸ ਆਏ ਹਾਂ ਕਿ ਸ਼੍ਰੀ ਬਾਬਾ ਜੀ ਦੀ ਕਿਸੇ ਸ਼ੈਅ ਨਾਲ ਪਕੜ ਨਹੀਂ ਸੀ, ਸਭ ਕੁਝ ਸੰਗਤ ਦਾ ਸਮਝਦੇ ਸਨ। ਕੋਈ ਧਰ ਜਾਏ, ਕੋਈ ਲੈ ਜਾਏ, ਆਪ ਗੁਣ ਹੀ ਸਨ ਕਰਦੇ ਅਤੇ ਨਾ ਹੀ ਕਿਸੇ ਵਸਤੂ ਦੀ ਖਬਰਦਾਰੀ ਕਰਦੇ ਸਨ। ਕਿਸੇ ਸ਼ੈ ਨੂੰ ਜਿੰਦਾ ਨਹੀਂ ਸੀ ਲਾਇਆ। ਮਾਇਆ ਆਉਂਦੀ ਸੀ ਤਾਂ ਉਸ ਵੀ ਖੁੱਲ੍ਹੀ ਪਈ ਰਹਿਣਾ। ਕਿਸੇ ਤਰ੍ਹਾਂ ਦਾ ਕੋਈ ਡਰ ਪੈ ਨਹੀਂ ਸੀ ਕੋਈ ਚੱਕ ਕੇ ਲੈ ਜਾਵੇ। ਜੇ ਕੋਈ ਆਉਂਦਾ ਸੀ ਤਾਂ ਉਹ ਲੋੜ ਅਨੁਸਾਰ ਚੱਕ ਲੈਂਦਾ ਸੀ। ਪਰ ਆਪ ਜੀ ਦਾ ਇਹ ਸੁਭਾਅ ਸੀ, ਜਦੋਂ ਕੋਈ ਆਉਂਦਾ ਸੀ ਤੁਹਾਨੂੰ ਪਤਾ ਲੱਗ ਜਾਂਦਾ ਸੀ ਕਿ ਇਹਨੇ ਆ ਫਲਾਣੀ ਚੀਜ਼ ਲੈਣੀ ਹੈ ਅਤੇ ਆਪ ਜੀ ਪਹਿਲਾਂ ਹੀ ਪਾਸਾ ਫੇਰ ਲੈਂਦੇ ਕਿ ਜੇ ਅਸੀਂ ਉਹਦੇ ਵੱਲ ਵੇਖਾਂਗੇ ਤਾਂ ਉਸਨੇ ਸਾਡੇ ਤੋਂ ਸੰਗਣਾ ਹੈ, ਸ਼ਰਮਾਉਣਾ ਹੈ। ਭਾਵੇਂ ਆਪ ਗੁਰਦੁਆਰੇ ਵਿੱਚ ਸਭ ਨਾਲ ਸਮਵਰਤੋਂ ਵਿੱਚ ਰਹਿੰਦੇ, ਆਪਣੇ ਆਪ ਨੂੰ ਕਿਸੇ ਤੋਂ ਵਿਸ਼ੇਸ਼ ਨਹੀਂ ਸੀ ਸਮਝਦੇ ਅਤੇ ਸੇਵਾ ਵਿੱਚ ਹੱਥ ਵਟਾਉਂਦੇ ਨਿਰਬਾਣ ਰਹਿੰਦੇ। ਉੱਪਰੋਂ ਨਹੀਂ ਸੀ ਲੱਗਦਾ ਕਿ ਆਪ ਜੀ ਇਸ ਸਥਾਨ ਦੇ ਮੁਖੀ ਹੋ ਜਾਂ ਕੀ ਹੋ। ਆਪ ਜੀ ਦਾ ਪਹਿਰਾਵਾ ਵੀ ਸਿੰਪਲ ਸੀ ਅਤੇ ਆਪ ਜੀ ਉਸ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਹੀ ਲੱਗੇ ਰਹਿੰਦੇ ਸਨ। ਬਾਬਾ ਜੀ ਦੇ ਸਿਰਾਣੇ ਜਾਂ ਆਸਣ ਹੇਠੋਂ ਜੇ ਕਦੇ ਕੋਈ ਕੁਝ ਮਾਇਆ ਚੁੱਕ ਲੈਂਦਾ ਤਾਂ ਆਪ ਬੇਪਰਵਾਹ ਰਹਿੰਦੇ। ਜੇ ਕਿਸੇ 'ਤੇ ਚੁੱਕਦੇ ਸਮੇਂ ਵੀ ਆਪ ਜਾਂਦੇ ਤਾਂ ਬੇਪਰਵਾਹੀ ਵਿੱਚ ਇਉਂ ਲੰਘ ਜਾਂਦੇ ਜਿਵੇਂ ਆਪ ਜੀ ਨੇ ਕੁਝ ਨਹੀਂ ਵੇਖਿਆ। ਇੱਕ ਵਾਰੀ ਇੱਕ ਕੋਈ ਨਵਾਂ ਸੇਵਾਦਾਰ ਪੰਜਾਬ ਨੂੰ ਵਾਪਸ ਜਾਣ ਲੱਗਾ। ਚੱਲਣ ਵੇਲੇ ਲਾਲਚ ਵਿੱਚ ਆ ਕੇ ਉਸ ਨੇ ਗੋਲਕ ਵਿੱਚੋਂ ਮਾਇਆ ਕੱਢ ਲਈ। ਇਤਫਾਕ ਨਾਲ ਬਾਬਾ ਜੀ ਉੱਧਰ ਜਾ ਰਹੇ ਸਨ। ਆਪ ਨੇ ਉਸ ਨੂੰ ਮਾਇਆ ਕੱਢਦਿਆਂ ਦੇਖ ਕੇ ਪਿਛਾਂ ਹੀ ਪੈਰ ਪਾ ਲਿਆ ਤਾਂ ਜੋ ਉਹ ਸ਼ਰਮਿੰਦਾ ਨਾ ਹੋਵੇ। ਉਹ ਸੇਵਾਦਾਰ ਵਿਦਾ ਹੋ ਕੇ ਅਜੇ ਥੋੜ੍ਹੀ ਹੀ ਦੂਰ ਗਿਆ ਸੀ ਕਿ ਉਸ ਨੂੰ ਮਰੋੜ ਲੱਗ ਗਏ ਅਤੇ ਇਤਨੀ ਜ਼ੋਰ ਨਾਲ ਕਿ ਅਗਾਂਹਾਂ ਕਦਮ ਚੁੱਕਣਾ ਔਖਾ ਹੋ ਗਿਆ ਅਤੇ ਉਸ ਨੂੰ ਆਪਣੀ ਕਰਤੂਤ ਚੇਤੇ ਆ ਗਈ ਅਤੇ ਸਮਝਿਆ ਕਿ ਉਸੇ ਦਾ ਇਹ ਫਲ ਹੈ। ਉਹ ਝੱਟ ਗੁਰਦੁਆਰੇ ਵਾਪਸ ਆ ਗਿਆ ਅਤੇ ਬਾਬਾ ਜੀ ਪਾਸ ਆਪਣੀ ਭੁੱਲ ਦੱਸ ਕੇ ਚੋਰੀ ਕੀਤੀ ਹੋਈ ਮਾਇਆ ਅੱਗੇ ਰੱਖ ਦਿੱਤੀ ਅਤੇ ਬਖਸ਼ ਦੇਣ ਵਾਸਤੇ ਬੇਨਤੀ ਕੀਤੀ। ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੈਨੂੰ ਲੋੜ ਸੀ ਅਤੇ ਆਪਣੀ ਮਾਤਾ ਦੇ ਖਜ਼ਾਨੇ ਵਿੱਚੋਂ ਲੈ ਗਿਆ, ਖਿਮਾ ਕਾਹਦੀ, ਕੋਈ ਗੱਲ ਨਹੀਂ। ਉਸ ਸੇਵਾਦਾਰ ਦੇ ਰਸਤੇ ਵਿੱਚੋਂ ਵਾਪਸ ਆਉਣ ਲੱਗੇ ਹੀ ਰੋਗ ਤੋਂ ਵੱਲ ਹੋ ਜਾਣਾ ਉਸ ਦੇ ਆਪਣੇ ਮਨ ਲਈ ਕਾਫ਼ੀ ਸਬੂਤ ਸੀ ਕਿ ਉਸ ਤੋਂ ਗਲਤੀ ਹੋਈ ਹੈ। ਉਹ ਆਪ ਜੀ ਨੂੰ ਕਹਿੰਦਾ ਕਿ ਮਹਾਰਾਜ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ, ਮੈਨੂੰ ਬਖਸ਼ ਦਿਓ, ਮੇਰੇ ਗਲਤੀ ਹੋਈ ਹੈ ਅਤੇ ਮੇਰੀ ਤਸੱਲੀ ਤਦ ਹੋਵੇਗੀ ਜੇ ਆਪ ਮੈਨੂੰ ਕੋਈ ਤਨਖਾਹ ਲਾਓ। ਜਦ ਉਹ ਨਾ ਟਲਿਆ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ 3 ਮਹੀਨੇ ਗੁਰਦੁਆਰੇ ਦੀ ਸੇਵਾ ਕਰ। ਉਹ ਸੱਜਣ ਬਹੁਤ ਦਿਨ ਸੇਵਾ ਕਰਦਾ ਰਿਹਾ ਅਤੇ ਉੱਚਾ ਜੀਵਨ ਪ੍ਰਾਪਤ ਕਰਕੇ ਗਿਆ। ਇੱਕ ਵਾਰੀ ਕੁਝ ਕੁ ਮਾਇਆ ਇੱਕ ਯਾਤਰੂ ਦੇ ਸਾਹਮਣੇ ਆਈ ਜੋ ਕਿ ਬਾਬਾ ਜੀ ਦੇ ਸਿਰਾਣੇ ਰੱਖ ਦਿੱਤੀ ਗਈ। ਉਸ ਯਾਤਰੂ ਦਾ ਮਨ ਫਿਰ ਗਿਆ ਮਾਇਆ ਵੇਖ ਕੇ, ਲਾਲਚੀ ਹੋ ਗਿਆ ਅਤੇ ਰਾਤ ਨੂੰ ਉਸਨੇ ਬਾਬਾ ਜੀ ਦੇ ਸਿਰਾਣੇ ਹੇਠ ਆ ਕੇ ਹੱਥ ਫੇਰਿਆ। ਮਹਾਂਪੁਰਖ ਬਾਬਾ ਜੀ ਆਰਾਮ 'ਚ ਸਨ ਅਤੇ ਪਰ ਸੁੱਤੇ ਨਹੀਂ ਸਨ, ਜਾਗੋ ਮਿੱਟੀ ਸਨ। ਇਹ ਦੇਖ ਕੇ ਅਤੇ ਇਹ ਵਿਚਾਰ ਕੇ ਇਹ ਜੋ ਕੁਝ ਸਿਰਾਣੇ ਹੇਠੋਂ ਲੈਣ ਦੀ ਇੱਛਾ ਰੱਖ ਕੇ ਆਇਆ ਹੈ ਆਸਾਨੀ ਨਾਲ ਲੈ ਲਵੇ। ਆਪ ਜੀ ਨੇ ਆਪਣਾ ਸੀ ਸਿਰਾਣੇ ਤੋਂ ਢਿੱਲਾ ਕਰ ਲਿਆ ਅਤੇ ਉਹ ਯਾਤਰੂ ਖੁੱਲ੍ਹਾ ਹੱਥ ਫੇਰ ਕੇ ਜੋ ਕੁਝ ਹੱਥ ਲੱਗਾ ਉਹ ਲੈ ਗਿਆ। ਕਿਸੇ ਸੇਵਾਦਾਰ ਨੇ ਉਸ ਨੂੰ ਆਪ ਜੀ ਦੀ ਕੁਟੀਆ ਦੇ ਅੰਦਰੋਂ ਬਾਹਰ ਜਾਂਦੇ ਤੱਕਿਆ। ਅਤੇ ਸਵੇਰ ਨੂੰ ਬਾਬਾ ਜੀ ਪਾਸ ਗੱਲ ਕੀਤੀ ਕਿ ਉਹ ਰਾਤ ਆਪ ਪਾਸੋਂ ਕੀ ਲੈਣ ਆਇਆ ਸੀ। ਆਪ ਨੇ ਚੋਰ ਦੀ ਚੋਰੀ ਪ੍ਰਗਟ ਕਰਨੀ ਪਸੰਦ ਨਾ ਕੀਤੀ। ਸਮਦਰਸੀ ਬਾਬਾ ਜੀ ਲਈ ਤਾਂ ਕੋਈ ਚੋਰ ਹੀ ਨਹੀਂ ਸੀ। ਆਪ ਨੇ ਉੱਤਰ ਦਿੱਤਾ ਕਿ ਇੱਥੇ ਸਾਡਾ ਕੀ ਹੈ ਜੋ ਕਿਸੇ ਦੇ ਲੈ ਜਾਣਾ ਹੈ। ਸੇਵਾਦਾਰ ਨੇ ਦੁਬਾਰਾ ਆਖਿਆ ਕਿ ਨਹੀਂ ਪਾਤਸ਼ਾਹ, ਮੈਂ ਉਸ ਨੂੰ ਕੁਝ ਖੜਦੇ ਵੇਖਿਆ ਹੈ। ਆਪ ਨਹੀਂ ਸਨ ਚਾਹੁੰਦੇ ਕਿ ਕਿਸੇ ਉਸ ਯਾਤਰੂ ਦਾ ਪਿੱਛਾ ਕਰੇ। ਆਪ ਨੇ ਬੜੀ ਬੇਪਰਵਾਹੀ ਨਾਲ ਆਖਿਆ ਕਿ ਸਾਡੇ ਸੀਸ ਹੇਠੋਂ ਪੱਥਰ ਨੂੰ ਬੱਝੀ ਹੋਈ ਮਾਇਆ ਸਮਝ ਕੇ ਲੈ ਗਿਆ ਹੈ। ਤੈਸਾ ਸਵਰਨ ਤੈਸੀ ਉਸ ਮਾਟੀ। ਸੁਣਿਆ ਜਾਂਦਾ ਹੈ ਕਿ ਉਸ ਯਾਤਰੂ ਨੇ ਨਾ ਕੇਵਲ ਚੋਰੀ ਕੀਤੀ ਹੋਈ ਮਾਇਆ ਹੀ ਵਾਪਸ ਭੇਜੀ, ਸਗੋਂ ਹੋਰ ਸੇਵਾ ਵੀ ਕੀਤੀ ਅਤੇ ਭੁੱਲ ਮੰਨ ਕੇ ਅੱਗੇ ਲਈ ਚੋਰੀ ਦੀ ਆਦਤ ਛੱਡ ਦੇਣ ਦਾ ਵਾਅਦਾ ਕੀਤਾ। ਇਸ ਤਰ੍ਹਾਂ ਇੱਕ ਹੋਰ ਯਾਤਰੂ ਨੇ ਦਿਨ ਵੇਲੇ ਬਾਬਾ ਜੀ ਦੀ ਕੁਟੀਆ ਖਾਲੀ ਵੇਖ ਕੇ ਉਹਨਾਂ ਦੇ ਆਸਣ ਹੇਠੋਂ ਮਾਇਆ ਚੁੱਕ ਲੈ ਜਾਣ ਦੀ ਆਸ ਵਿੱਚ ਹੱਥ ਫੇਰਿਆ, ਪਰ ਉਸ ਨੂੰ ਲੱਭਾ ਕੁਝ ਨਾ। ਬਾਬਾ ਜੀ ਉਸ ਵੇਲੇ ਖੇਤ ਵਿੱਚ ਹਲ ਚਲਾ ਰਹੇ ਸਨ। ਆਪ ਦੇ ਸਾਹਮਣੇ ਉਹ ਦ੍ਰਿਸ਼ ਆ ਗਿਆ ਅਤੇ ਇੱਕ ਸੇਵਾਦਾਰ ਨੂੰ ਸਹਿਜ ਸੁਭਾਅ ਆਖਿਆ ਕਿ ਮਾਇਆ ਦੀ ਆਸ ਰੱਖ ਕੇ ਆਇਆ ਸੀ, ਪਰ ਵਿਚਾਰੇ ਨੂੰ ਮਿਲਿਆ ਕੁਝ ਨਹੀਂ। ਮੋਦੀ ਸਿੰਘ ਦੱਸਦਾ ਸੀ ਕਿ ਬਾਬਾ ਜੀ ਨੇ ਕਈ ਵਾਰ ਉਸ ਨੂੰ ਆਖਿਆ ਕਿ ਚੀਨੀ ਆਦਿਕ ਅਤੇ ਹੋਰ ਲੋੜ ਵਾਲੀਆਂ ਚੀਜ਼ਾਂ ਦੇ ਢੋਲ ਉਹਨਾਂ ਦੀ ਕੁਟੀਆ ਤੋਂ ਕਿਤੇ ਬਾਹਰ ਰੱਖ ਦੇਵੇ ਤਾਂ ਜੋ ਜਿਸ ਦਾ ਜੀ ਕਰੇ ਉਹ ਲੈ ਕੇ ਜਾ ਸਕਦਾ ਹੈ। ਮਾਤਾ ਸੇਵ ਦੇਵਾ ਦੇ ਗੁਰਦੁਆਰੇ ਡਾਕਖਾਨਾ ਨਾ ਹੋਣ ਕਰਕੇ ਮਨੀ ਆਰਡਰ ਨਾਂਦੇੜ ਦੇ ਡਾਕਖਾਨੇ ਤੋਂ ਵਸੂਲ ਕਰਨ ਵਾਸਤੇ ਕਿਸੇ ਨਾ ਕਿਸੇ ਦੀ ਡਿਊਟੀ ਲੱਗੀ ਰਹਿੰਦੀ ਸੀ। ਉਹਨਾਂ ਵਿੱਚੋਂ ਇੱਕ ਸੱਜਣ ਲਗਭਗ 2000 ਰੁਪਏ ਵਸੂਲ ਕਰਕੇ ਖਾ ਗਿਆ, ਪਤਾ ਲੱਗ ਗਿਆ, ਪਰ ਬਾਬਾ ਜੀ ਨੇ ਇਹ ਗੱਲ ਗੋਲੀ ਹੀ ਨਾ। ਹੋਰ ਸੇਵਾਦਾਰਾਂ ਨੇ ਜ਼ੋਰ ਦਿੱਤਾ ਕਿ ਉਸ ਦੇ ਵਿਰੁੱਧ ਕੁਝ ਕਾਰਵਾਈ ਕਰਨੀ ਚਾਹੀਦੀ ਹੈ ਜੋ ਅੱਗੇ ਨੂੰ ਕੋਈ ਗੁਰਦੁਆਰੇ ਦਾ ਪੈਸਾ ਨਾ ਖਾਵੇ, ਪਰ ਆਪ ਜੀ ਨੇ ਨਾਂਹ ਕਰ ਦਿੱਤੀ। ਜੇ ਕਦੇ ਕੋਈ ਆਪੇ ਮਾਇਆ ਚੁੱਕ ਕੇ ਲੈ ਜਾਏ ਅਤੇ ਮਗਰੋਂ ਦੱਸ ਦੇਵੇ ਕਿ ਇਤਨੇ ਪੈਸੇ ਲੈ ਗਿਆ ਸਾਂ, ਤਾਂ ਬਾਬਾ ਜੀ ਨੇ ਉਹਨਾਂ ਨੂੰ ਵੀ ਅੱਛਾ ਕਹਿ ਛੱਡਣਾ। ਨਾ ਕਦੇ ਰੋਕਿਆ ਕਿ ਅੱਗੇ ਨੂੰ ਇੰਝ ਨਾ ਕਰੀ ਅਤੇ ਨਾ ਹੀ ਡਾਂਟਿਆ ਸੀ। ਪੰਜਾਬ ਜਾਂਦੇ ਆਉਂਦੇ ਸੇਵਾਦਾਰ ਅਤੇ ਅਭਿਆਗਤ ਅਕਸਰ ਆਪ ਪਾਸੋਂ ਖਰਚਾ ਮੰਗ ਲਿਆ ਕਰਦੇ ਸਨ। ਕਦੇ ਕਿਸੇ ਨੂੰ ਕੋਈ ਖਾਸ ਲੋੜ ਪੈ ਜਾਣੀ ਤਾਂ ਵੀ ਮੰਗ ਲੈਣਾ। ਜੇ ਮਾਇਆ ਪਾਸ ਹੋਵੇ ਤਾਂ ਬਾਬਾ ਜੀ ਨੇ ਕਦੇ ਕਿਸੇ ਨੂੰ ਨਾ ਕੀਤੀ, ਜੋ ਪਾਸ ਹੋਵੇ ਸੋ ਦੇ ਦੇਣਾ, ਜੇ ਉਸ ਸਮੇਂ ਨਾ ਹੋਵੇ ਤਾਂ ਆਖ ਦੇਣਾ ਕਿ ਅੱਛਾ ਮਾਇਆ ਆ ਜਾਣ 'ਤੇ ਲੈ ਜਾਇਓ। ਆਪ ਨੇ ਕਦੇ ਇਹ ਫਿਕਰ ਨਾ ਕੀਤੀ ਕਿ ਕੱਲ੍ਹ ਨੂੰ ਕੀ ਹੋਵੇਗਾ, ਕੱਲ੍ਹ ਨੂੰ ਲੰਗਰ ਵਿੱਚ ਕੀ ਚੱਲੇਗਾ, ਕੱਲ੍ਹ ਨੂੰ ਗੁਰਦੁਆਰੇ ਦਾ ਪ੍ਰਬੰਧ ਕਿਵੇਂ ਚੱਲੇਗਾ, ਜਾਂ ਜੋ ਮਾਇਆ ਆਈ ਹੈ ਜੇ ਖਤਮ ਹੋ ਗਈ ਤਾਂ 5-10 ਦਿਨਾਂ ਨੂੰ ਜ਼ਮੀਨ ਦਾ ਮਾਮਲਾ ਤਾਰਨਾ ਹੈ, ਉਹ ਕਿੱਥੋਂ ਦੇਵਾਂਗੇ, ਉਸ ਲਈ ਰਕਮ ਅੱਡ ਕਰਕੇ ਰੱਖ ਲਈਏ। ਇਹਨਾਂ ਗੱਲ ਨੂੰ ਦੇਖਣ ਵਾਲਾ ਅਣਜਾਣ ਆਦਮੀ ਸੋਚ ਵਿੱਚ ਪੈ ਜਾਂਦਾ ਹੈ ਕਿ ਬਾਬਾ ਜੀ ਅੱਗੇ ਦਾ ਜ਼ਰਾ ਫਿਕਰ ਨਹੀਂ ਕਰਦੇ, ਕੋਈ ਕਿੰਨੀ ਵੀ ਮਾਇਆ ਮੰਗੇ ਨਾ ਨਹੀਂ ਕਰਦੇ, ਝੱਟ ਦੇ ਦਿੰਦੇ ਹਨ। ਜੇ ਕੱਲ੍ਹ ਨੂੰ ਡੇਰੇ ਦਾ ਕੋਈ ਜ਼ਰੂਰੀ ਕੰਮ ਆ ਪਏ ਤਾਂ ਕੀ ਕਰਨਗੇ, ਪਾਸ ਪੈਸਾ ਘੱਟ ਹੀ ਹੁੰਦਾ ਹੈ। ਇਸ ਕਰਕੇ ਇਸ ਠਾਣ ਦਾ ਸਿਲਸਿਲਾ ਕਿਸੇ ਵੇਲੇ ਵੀ ਟੁੱਟ ਸਕਦਾ ਹੈ, ਪਰ ਇੰਨਾ ਚਿਰ ਹੋ ਗਿਆ ਇਹ ਸਿਲਸਿਲਾ ਕਦੇ ਟੁੱਟਿਆ ਨਹੀਂ। ਦੇਖਣ ਵਾਲੇ ਦਾ ਮਨ ਅਸਚਰਜ ਹੋ ਜਾਂਦਾ ਸੀ। ਬਾਬਾ ਜੀ ਦੇ ਮੂੰਹੋਂ ਇਹ ਗੱਲ ਸੁਣੀ ਗਈ ਕਿ ਸਾਨੂੰ ਕਾਹਦਾ ਫਿਕਰ ਹੈ ਭਾਈ, ਫਿਕਰ ਵਾਲੇ ਨੂੰ ਫਿਕਰ ਹੈ, ਸਾਡੇ ਕੰਮ ਤਾਂ ਅਚਿੰਤ ਹੀ ਹੋਈ ਜਾਂਦੇ ਹਨ। ਜਿਸ ਨੇ ਉਦੋਂ ਦੀ ਹਾਲਤ ਦੇਖੀ ਹੈ ਉਹ ਇਹ ਕਹੇ ਬਿਨਾਂ ਨਹੀਂ ਰਹਿ ਸਕਦਾ ਕਿ ਸਤਿਗੁਰੂ ਜੀ ਦੀ ਮਿਹਰ ਨਾਲ ਡੇਰੇ ਦੀਆਂ ਲੋੜਾਂ ਕਦੇ ਥੋੜ੍ਹ ਵਿੱਚ ਨਹੀਂ ਰਹੀਆਂ। ਮਾਇਆ ਦੇ ਲੋੜਦੀਆਂ ਵਾਸਤੇ ਵਸਤੂਆਂ ਇਸ ਤਰ੍ਹਾਂ ਮੌਕੇ ਸਿਰ ਪਹੁੰਚ ਜਾਂਦੀਆਂ ਜਿਵੇਂ ਕਿਸੇ ਨੂੰ ਦੂਰ ਬੈਠੇ ਨੂੰ ਡੇਰੇ ਦੀਆਂ ਜ਼ਰੂਰਤਾਂ ਮਲੂਮ ਹੁੰਦੀਆਂ ਰਹਿੰਦੀਆਂ ਅਤੇ ਉਹ ਆਪੇ ਹੀ ਫਿਕਰ ਨਾਲ ਭੇਜੀ ਜਾਂਦਾ ਸੀ। 1944 ਈਸਵੀ ਦਾ ਜ਼ਿਕਰ ਹੈ ਕਿ ਆਪ ਪਾਸ ਇੱਕ ਲੋਈ ਦੇ ਇੱਕ ਚਾਦਰ ਆਪਣੇ ਵਰਤਣ ਵਾਸਤੇ ਸੀ। ਮੌਸਮ ਸਿਆਲ ਦਾ ਸੀ, ਠੰਡ ਸੀ। ਇੱਕ ਸਿੰਘ ਨੂੰ ਲੋੜ ਪਈ ਅਤੇ ਉਸਨੇ ਬਾਬਾ ਜੀ ਪਾਸ ਉੱਪਰ ਲੈਣ ਲਈ ਇੱਕ ਬਸਤਰ ਵਾਸਤੇ ਬੇਨਤੀ ਕੀਤੀ। ਬਾਬਾ ਜੀ ਨੇ ਲੋਈ ਅਤੇ ਚਾਦਰ ਦੋਵੇਂ ਚੀਜ਼ਾਂ ਉਸਦੇ ਅੱਗੇ ਰੱਖ ਦਿੱਤੀਆਂ ਅਤੇ ਕਿਹਾ ਕਿ ਜੋ ਚੀਜ਼ ਪਸੰਦ ਹੈ ਚੁੱਕ ਲੈ। ਉਸਨੇ ਲੋਈ ਲੈ ਲਈ, ਆਪ ਚਾਦਰ ਵਿੱਚ ਹੀ ਆਨੰਦ ਰਹੇ। ਕੁਝ ਦਿਨਾਂ ਪਿੱਛੋਂ ਇੱਕ ਹੋਰ ਬਿਹੰਗਮ ਬਸਤਰ ਦੀ ਲੋੜ ਵਾਲਾ ਆ ਗਿਆ। ਆਪ ਨੇ ਚਾਦਰ ਉਸਦੇ ਹਵਾਲੇ ਕਰ ਦਿੱਤੀ। ਨਾ ਤਾਂ ਕਿਸੇ ਨੇ ਹੀ ਗਹੁ ਕੀਤਾ ਅਤੇ ਨਾ ਆਪ ਨੇ ਹੀ ਪ੍ਰਗਟ ਕੀਤਾ ਕਿ ਹੁਣ ਸਾਡੇ ਪਾਸ ਉੱਪਰ ਲੈਣ ਲਈ ਕੋਈ ਬਸਤਰ ਨਹੀਂ। ਆਪ ਨੇ 12 ਵਜੇ ਤੱਕ ਥੋੜ੍ਹੀ ਨੀਂਦ ਪੂਰੀ ਕਰ ਲੈਣੀ। ਫਿਰ ਜਦ ਡੇਰੇ ਦੇ ਸਾਰੇ ਆਦਮੀ ਸੁੱਤੇ ਹੋਏ ਹੁੰਦੇ ਸਨ, ਆਪ ਨੇ ਬਾਣੀ ਦਾ ਪਾਠ ਕਰਦੇ ਅਤੇ ਬੈਲ ਘੋੜੇ ਆਦਿ ਡੰਗਰਾਂ ਨੂੰ ਦੇਖਦੇ ਪਾਲਦੇ ਅਤੇ ਪੱਠਾ ਚਾਰਾ ਕਰਦੇ ਰਾਤ ਬਿਤਾ ਦੇਣੀ। ਇਉਂ ਅਜੇ ਥੋੜ੍ਹੇ ਦਿਨ ਬੀਤੇ ਸਨ ਕਿ ਅਚਾਨਕ ਇੱਕ ਬਿਲਟੀ ਆ ਗਈ ਜੋ 101 ਕੰਬਲਾਂ 'ਤੇ ਪਾਰਸਲ ਦੀ ਸੀ। ਕੰਬਲ ਆਉਂਦਿਆਂ ਹੀ ਇੱਕ ਇੱਕ ਕਰਕੇ ਸੰਗਤ ਵਿੱਚ ਵਰਤਾ ਦਿੱਤੇ ਅਤੇ ਲਹਿਰ ਬਹਿਰ ਹੋ ਗਈ। ਇੱਕ ਵਾਰ ਇੱਕ ਲੋੜਵੰਦ ਸਿੰਘ ਨੇ ਬਾਬਾ ਜੀ ਪਾਸੋਂ ਕੁਝ ਰੁਪਏ ਮੰਗੇ। ਬਾਬਾ ਜੀ ਪਾਸ ਉਸ ਵੇਲੇ ਕੁੱਲ 22 ਰੁਪਏ ਸਨ ਜੋ ਸਾਰੇ ਉਸ ਨੂੰ ਫੜਾ ਦਿੱਤੇ। ਡੇਰੇ ਦੇ ਕੁਝ ਸੇਵਾਦਾਰਾਂ ਨੇ ਬਾਬਾ ਜੀ ਦੀ ਇਹ ਨੀਤ ਨੂੰ ਨਿੱਤ ਦੀ ਖੇਡ ਨੂੰ ਦੇਖ ਕੇ ਹਿਰਸ ਜੈਸੀ ਪ੍ਰਗਟ ਕੀਤੀ ਅਤੇ ਉਸ ਸਮੇਂ ਕੁਝ ਨਾ ਬੋਲੇ। ਥੋੜ੍ਹੇ ਦਿਨ ਬਾਅਦ 1100 ਰੁਪਏ ਕਿਸੇ ਸੱਜਣ ਵੱਲੋਂ ਆ ਗਏ। ਆਪ ਨੇ ਸਾਰੇ ਸੇਵਾਦਾਰਾਂ ਨੂੰ ਸੱਦਿਆ ਅਤੇ 22-22 ਰੁਪਏ ਹਰ ਇੱਕ ਦੇ ਅੱਗੇ ਰੱਖ ਕੇ, ਉਸ ਵੇਲੇ ਡੇਰੇ ਵਿੱਚ ਕੁੱਲ 50 ਸਿੰਘ ਸਨ, ਆਖਿਆ ਕਿ ਜਿਸ ਜਿਸ ਨੂੰ ਲੋੜਵੰਦ ਸਿੱਖ ਨੂੰ 22 ਰੁਪਏ ਦੇਣ ਦਾ ਰੋਸ ਹੈ ਉਹ ਇਹ ਰਕਮਾਂ ਚੁੱਕ ਲੈਣ। ਸਾਰੇ ਬਾਬਾ ਜੀ ਦੇ ਭਾਵ ਨੂੰ ਸਮਝ ਗਏ, ਰੁਪਏ ਕਿਸੇ ਨੇ ਨਾ ਚੁੱਕੇ ਅਤੇ ਬਾਬਾ ਜੀ ਤੋਂ ਖਿਮਾ ਮੰਗੀ ਕਿ ਸਾਨੂੰ ਮਾਫ਼ ਕਰ ਦਿਓ। ਸਭ ਦੀ ਐਸੀ ਤਸੱਲੀ ਹੋਈ ਕਿ ਫੇਰ ਕਦੇ ਕਿਸੇ ਨੇ ਅੱਖ ਚੁੱਕ ਕੇ ਪੀਣਾ ਦੇਖਿਆ ਕਿ ਕੌਣ ਕੀ ਲਿਜਾਂਦਾ ਹੈ। ਇੱਕ ਵਾਰੀ ਨੰਦੇੜ ਦੇ ਬਾਣੀਏ ਦਾ, ਜਿਸ ਤੋਂ ਸਿੱਧਾ ਆਦਿ ਆਉਂਦਾ ਸੀ, ਲਿਖਾ ਜੁਖਾ ਹੋ ਗਿਆ। ਮਾਇਆ ਕੁਝ ਮਹੀਨਿਆਂ ਤੋਂ ਘੱਟ ਆ ਰਹੀ ਸੀ, ਇਸ ਲਈ ਬੋਝ ਹਲਕਾ ਨਾ ਹੋਇਆ। ਸੇਵਾਦਾਰਾਂ ਨੇ ਵਿਚਾਰ ਕਰਕੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਲੰਗਰ ਦਾ ਖਰਚ ਘਟਾ ਦਿੱਤਾ ਜਾਏ। ਬਾਬਾ ਜੀ ਨੇ ਕਿਹਾ ਕਿ ਸੰਗਤ ਦਾ ਲੰਗਰ ਅੱਗੇ ਹੀ ਸਹਿਜੇ ਹੈ, ਇਸ ਵਿੱਚ ਹੋਰ ਕਮੀ ਕਰਨ ਦਾ ਕੀ ਖਿਆਲ ਹੈ, ਹੋਰ ਕਮੀ ਕਿਉਂ ਕਰੀਏ, ਤੁਸੀਂ ਕੋਈ ਚਿੰਤਾ ਨਾ ਕਰੋ, ਸਾਡਾ ਤਨ ਵੀ ਤਾਂ ਸਾਧ ਸੰਗਤ ਦਾ ਹੀ ਹੈ, ਆਨੰਦ ਨਾਲ ਛਕੋ ਛਕਾਵੋ। ਜੇ ਐਸੀ ਲੋੜ ਆ ਪਈ ਤਾਂ ਅਸੀਂ ਬਾਣੀਏ ਦੀ ਦੁਕਾਨ 'ਤੇ ਜਾ ਕੇ ਤੱਕੜੀ ਤੋਲਾਂਗੇ ਅਤੇ ਉਸਦਾ ਸੌਦਾ ਸੂਤ ਫੜਾਇਆ ਕਰਾਂਗੇ, ਭਾਵ ਲੰਗਰ ਦੇ ਕਰਜ਼ੇ ਬਦਲੇ ਅਸੀਂ ਗਿਰਵੀ ਪੈ ਜਾਵਾਂਗੇ। ਇਹ ਸੀ ਆਪ ਦੀ ਸੰਗਤਾਂ ਦੀ ਸੇਵਾ ਦੀ ਕਾਲ, ਪਰ ਆਪਣਾ ਤਨ ਮਨ ਵਾਰਨ ਦਾ ਅਨੁਪਮ ਨਮੂਨਾ ਆਪ ਨੇ ਇਹ ਕੋਈ ਦਿਖਾਵੇ ਵਾਸਤੇ ਨਹੀਂ ਸੀ ਕੀਤਾ, ਸਗੋਂ ਸਭ ਕੁਝ ਸੰਗਤਾਂ ਤੋਂ ਵਾਰ ਦੇਣ ਲਈ ਤਿਆਰ ਸਨ। ਆਪ ਦੇ ਸੱਚੇ ਮਨੋਂ ਆਖੇ ਇਹਨਾਂ ਬਚਨਾਂ ਨੇ ਸਭ ਨੂੰ ਗਦ ਕਰ ਦਿੱਤਾ ਅਤੇ ਉਤਸ਼ਾਹ ਨਾਲ ਭਰ ਦਿੱਤਾ। ਫਿਰ ਸੇਵਾਦਾਰਾਂ ਨੇ ਬੇਨਤੀ ਕੀਤੀ ਕਿ ਕੁਝ ਡੰਗਰ ਵੇਚ ਦਿਓ, ਬੈਲ ਅਤੇ ਵੱਛੇ ਤਾਂ ਖੇਤੀਬਾੜੀ ਦੇ ਕੰਮ ਆਉਣਗੇ, ਕੁਝ ਗਊਆਂ ਵੇਚ ਦੇਵੋ। ਬਾਬਾ ਜੀ ਨੇ ਉੱਤਰ ਦਿੱਤਾ ਕਿ ਗਊਆਂ ਨੇ ਤਾਂ ਖਾ ਕੇ ਆਪਣਾ ਕਰਜ਼ਾ ਲਾਹ ਦਿੱਤਾ ਹੈ, ਬੈਲ ਵੇਚਣੇ ਹਨ ਤਾਂ ਵੇਚ ਦੇਵੋ। ਉਪਰੋਕਤ ਲਿਖੀਆਂ ਕੁਝ ਘਟਨਾਵਾਂ ਦ੍ਰਿਸ਼ਟਾਂਤ ਮਾਤਰ ਹੀ ਹਨ। ਅਜਿਹੀਆਂ ਗੱਲਾਂ ਦਾ ਆਪ ਦਾ ਸਾਰਾ ਜੀਵਨ ਹੀ ਇੱਕ ਲੰਮੀ ਲੜੀ ਸੀ। ਬਾਬਾ ਜੀ ਦਾ ਹਰ ਕੰਮ ਅਤੇ ਹਰ ਬਚਨ ਉਹਨਾਂ ਦੇ ਮਨ ਵਿੱਚ ਆਪੇ ਦਾ ਅਭਾਵ, ਹੁਕਮ ਅਤੇ ਸੇਵਾ ਦਾ ਸੂਚਕ ਸੀ। ਬਾਬਾ ਜੀ ਨੇ ਆਪਣਾ ਕਦੇ ਕੁਝ ਸਮਝਿਆ ਹੀ ਨਹੀਂ। ਆਪ ਕਿਹਾ ਕਰਦੇ ਸਨ ਕਿ ਇਹ ਸਭਨਾਂ ਦੀ ਆਪਣੀ ਮਾਤਾ ਦਾ ਘਰ ਹੈ, ਸਭ ਦੀ ਸਾਂਝੀ ਮਾਤਾ ਦਾ ਹੀ ਇਹ ਸਭ ਐਸ਼ਵਰਜ ਹੈ। ਜੇ ਕੋਈ 5 ਮਿੰਟ ਵਾਸਤੇ ਆਏ ਯਾਤਰੂ ਨੂੰ ਵੀ ਕੋਈ ਸੇਵਾਦਾਰ ਬਾਹਰ ਦਾ ਸੱਜਣ ਆਖ ਦੇਵੇ ਤਾਂ ਬਾਬਾ ਜੀ ਸੁਣ ਲੈਣ ਤਾਂ ਪ੍ਰੇਮ ਨਾਲ ਆਖ ਦਿਆ ਕਰਦੇ ਕਿ ਸਭ ਆਪਣੇ ਹੀ ਹਨ। ਉੱਪਰੋਂ ਇਹ ਗੱਲ ਕਹਿਣੀ ਕਿ ਓਪਰਾ ਇੱਥੇ ਕੋਈ ਨਹੀਂ, ਇੱਥੇ ਬਾਹਰਲਾ ਕੋਈ ਨਹੀਂ, ਇਹ ਸਭ ਕੁਝ ਸੰਗਤ ਦਾ ਹੀ ਹੈ। ਆਪਣੇ ਜਨਮ ਵਾਲੇ ਪਿੰਡ ਮੰਡਿਆਲੀ ਵਿੱਚ ਜੋ ਜ਼ਮੀਨ ਆਪ ਦੀ ਸੀ ਉਹ ਵੀ ਆਪ ਨੇ ਮੰਡਿਆਣੀ ਦੇ ਗੁਰਦੁਆਰੇ ਦੇ ਨਾਂ ਕਰਵਾ ਛੱਡੀ ਅਤੇ ਆਪ ਜੀ ਆਨੰਦਿਤ ਹੋ ਗਏ। ਹੁਕਮ ਵਿੱਚ ਵਰਤਣਾ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ ਦੇ ਮਹਾਂਵਾਕ ਅਨੁਸਾਰ ਬਾਬਾ ਜੀ ਹੁਕਮ ਪਛਾਣ ਚੁੱਕੇ ਸਨ ਪਰਮਾਤਮਾ ਦਾ ਅਤੇ ਆਪ ਦਾ ਜੀਵਨ ਹੁਕਮ ਵਿੱਚ ਢਲ ਚੁੱਕਾ ਸੀ। ਜੋ ਕੁਝ ਵਰਤ ਰਿਹਾ ਸੀ ਉਸ ਨੂੰ ਉਹ ਆਪਣੇ ਪ੍ਰਭੂ ਦਾ ਹੁਕਮ ਪਛਾਣਦੇ ਸਨ ਕਿ ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ। ਇਹ ਗੱਲ ਪਹਿਲੇ ਦੱਸੇ ਹਾਲਾਤ ਤੋਂ ਸਪਸ਼ਟ ਹੋ ਜਾਂਦੀ ਹੈ। ਆਪ ਉਹਨਾਂ ਨੇ ਕਦੇ ਕਿਸੇ ਨੂੰ ਹੁਕਮ ਨਹੀਂ ਸੀ ਦਿੱਤਾ। ਜੇ ਖੇਤ ਵਿੱਚ ਹਲ ਚਲਾਉਣ ਦਾ ਸਮਾਂ ਆਇਆ ਤਾਂ ਨਾਮ ਸਿਮਰ ਦੇ ਹਲ ਚੁੱਕ ਕੇ ਬੈਲ 'ਤੇ ਲੈ ਕੇ ਖੇਤ ਨੂੰ ਤੁਰ ਪੈਣਾ। ਜੇ ਕੋਈ ਨਾਲ ਆ ਰਲਿਆ ਤਾਂ ਆ ਜਾਏ, ਜੇ ਚਲਾ ਗਿਆ ਤਾਂ ਚਲਾ ਜਾਵੇ। ਆਪ ਨੂੰ ਹਰਖ ਜਾਂ ਸੋਗ ਕਰਦੇ ਜਾਂ ਆਪਦੇ ਮਸਤਕ ਪਰ ਵੱਟ ਆਉਂਦੇ ਕਦੇ ਨਹੀਂ ਸੀ ਦੇਖਿਆ। ਜੇ ਲੰਗਰ ਲਈ ਲੱਕੜ ਦੀ ਲੋੜ ਹੈ ਤਾਂ ਕੁਹਾੜਾ ਮੋਢੇ ਉੱਪਰ ਰੱਖ ਕੇ ਗੁਰਦੁਆਰੇ ਜੰਗਲ ਵੱਲ ਤੁਰ ਪੈਣਾ। ਜੇ ਜਲ ਦਾ ਮਟਕਾ ਖਾਲੀ ਹੈ ਤਾਂ ਭਰਨ ਲੱਗਾ। ਆਪ ਜੀ ਨੇ ਸਮਾਂ ਨਹੀਂ ਲਾਉਣਾ, ਆਪਣੀ ਇਹ ਸੇਵਾ ਆਪ ਹੀ ਕਰਨੀ। ਇਸੇ ਤਰ੍ਹਾਂ ਹੋਰ ਜਿਸ ਸੇਵਾ ਦੀ ਲੋੜ ਹੋਵੇ ਬਿਨਾਂ ਕਿਸੇ ਨੂੰ ਕਹੇ, ਬਿਨਾਂ ਕਿਸੇ ਨੂੰ ਦੱਸੇ ਆਪ ਹੀ ਜੁੱਟ ਜਾਂਦੇ ਸਨ। ਜੂਠੇ ਬਰਤਨਾਂ ਦੀ ਸੇਵਾ ਤੱਕ ਸੰਕੋਚ ਨਹੀਂ ਸਨ ਕਰਦੇ। ਡੇਰੇ ਦੇ ਪ੍ਰੇਮੀ ਆਪ ਦੇ ਇਹਨਾਂ ਕਰਤੱਬਾਂ ਨੂੰ ਦੇਖ ਕੇ ਨਾਲ ਸੇਵਾ ਵਿੱਚ ਅੜ ਜੁੱਟ ਪੈਂਦੇ ਅਤੇ ਆਪਣੇ ਆਪਣੇ ਕੰਮਾਂ ਵਿੱਚ ਵਧੇਰੇ ਸਾਵਧਾਨ ਹੋ ਜਾਂਦੇ। ਡੇਰੇ ਵਿੱਚ ਆ ਕੇ ਕੋਈ ਰਹਿਣ ਲੱਗ ਪਏ, ਜਿੰਨਾ ਚਿਰ ਚਿੱਤ ਕਰੇ ਠਹਿਰੇ ਰਹੇ, ਜਿਸ ਦਾ ਚਿੱਤ ਕਰੇ ਚਲਾ ਜਾਏ। ਭਾਵੇਂ ਡੇਰੇ ਦਾ ਕਿੰਨਾ ਹੀ ਜ਼ਰੂਰੀ ਕੰਮ ਕਰਨ ਵਾਲਾ ਸੇਵਾਦਾਰ ਹੋਵੇ, ਜੇ ਜਾਣ ਵਾਸਤੇ ਖੁਸ਼ੀ ਮੰਗੇ ਤਾਂ ਆਪ ਨਹੀਂ ਸਨ ਰੋਕਦੇ। ਆਪ ਕਿਸੇ ਪਾਸੋਂ ਮਾਇਆ ਜਾਂ ਵਸਤੂ ਨਹੀਂ ਸੀ ਮੰਗਦੇ। ਜੇ ਕੋਈ ਧਰ ਜਾਏ ਤਾਂ ਨਾ ਨਾ ਕਰਦੇ, ਉਹ ਸੰਗਤ ਦੀ ਸੇਵਾ 'ਚ ਲੱਗ ਜਾਣੀ। ਹਾਣ ਲਾਭ ਆਪ ਲਈ ਇੱਕ ਸਮਾਨ ਸਨ, ਹਮੇਸ਼ਾ ਖਿੜੇ ਮੱਥੇ ਭਾਣੇ ਵਿੱਚ ਵਿਚਰਦੇ ਸਨ। ਆਪਾਂ ਤੇ ਆਪਣੱਤ ਵੱਲੋਂ ਆਪ ਦਾ ਪੂਰਾ ਅਭਾਵ ਸੀ। ਸਮ ਦ੍ਰਿਸ਼ਟੀ। ਬਾਬਾ ਜੀ ਦਾ ਵਰਤਾਓ ਹਰ ਇੱਕ ਨਾਲ ਇੱਕੋ ਜਿਹਾ ਹੁੰਦਾ ਸੀ। ਉਹਨਾਂ ਲਈ ਆਪਣੇ ਬੇਗਾਨੇ ਸਭ ਇੱਕ ਤੁਲ ਸਨ। ਨਾ ਕਿਸੇ ਨੂੰ ਚੰਗਾ ਨਾ ਮੰਦਾ ਸਮਝਦੇ ਸਨ ਅਤੇ ਨਾ ਚੰਗਾ ਮੰਦਾ ਆਖਦੇ ਸਨ। ਜੇ ਕਿਸੇ ਨੇ ਸ਼ਰਧਾ ਨਾਲ ਪੁੱਛਣਾ ਕਿ ਆਪ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹੋਏ ਹਨ ਅਤੇ ਉਹਨਾਂ ਦੇ ਚਿੰਨ੍ਹ ਕੈਸੇ ਹਨ, ਤਾਂ ਆਪ ਨੇ ਸੰਗਤ ਵੱਲ ਇਸ਼ਾਰਾ ਕਰ ਦੇਣਾ। ਇੱਕ ਵਾਰ ਆਪ ਦਾ ਚਚੇਰਾ ਭਰਾ ਆਪ ਨੂੰ ਮਿਲਣ ਵਾਸਤੇ ਆਇਆ। ਆਪ ਨੇ ਆਮ ਸੰਗਤ ਵਾਂਗ ਉਸ ਦਾ ਆਦਰ ਸਤਿਕਾਰ ਕੀਤਾ ਅਤੇ ਆਮ ਸੰਗਤ ਵਿੱਚ ਹੀ ਕੁਝ ਦਿਨ ਨਿਵਾਸ ਕਰਕੇ ਉਹ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚਲਾ ਗਿਆ। ਨਾ ਤਾਂ ਆਪ ਨੇ ਕਿਸੇ ਨੂੰ ਦੱਸਿਆ ਕਿ ਇਹ ਸਾਡੇ ਭਰਾਤਾ ਹਨ ਅਤੇ ਨਾ ਹੀ ਆਪ ਦੇ ਕਿਸੇ ਵਰਤਾਓ ਤੋਂ ਆਪ ਦੀ ਉਸ ਨਾਲ ਖਾਸ ਆਪਣੱਤ ਪ੍ਰਗਟ ਹੋਈ। ਸੱਚਖੰਡ ਗੁਰਦੁਆਰੇ ਵਿੱਚ ਉਸ ਨੇ ਕਿਸੇ ਪਾਸ ਗੱਲ ਕੀਤੀ ਕਿ ਉਹ ਬਾਬਾ ਜੀ ਦਾ ਭਰਾਤਾ ਹੈ। ਉੱਥੋਂ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਜਦ ਇਹ ਪਤਾ ਲੱਗਾ ਤਾਂ ਕੁਝ ਪ੍ਰੇਮੀ ਉਸ ਨੂੰ ਮੁੜ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਸਤਿਕਾਰ ਸਹਿਤ ਵਾਪਸ ਲੈ ਆਏ ਅਤੇ ਵਿਸ਼ੇਸ਼ ਸੇਵਾ ਕੀਤੀ। ਜਦ ਡੇਰੇ ਵਾਸੀਆਂ ਨੇ ਬਾਬਾ ਜੀ ਪਾਸੋਂ ਪੁੱਛਿਆ ਕਿ ਆਪ ਨੇ ਇਹ ਗੱਲ ਪ੍ਰਗਟ ਕਿਉਂ ਨਹੀਂ ਕੀਤੀ ਕਿ ਇਹ ਆਪ ਦੇ ਭਰਾ ਆਏ ਹੋਏ ਹਨ, ਤਾਂ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਕਿ ਭਾਈ ਤੁਸੀਂ ਸਾਡੇ ਕੌਣ ਹੋ, ਭਾਵ ਤੁਸੀਂ ਸਾਰੇ ਸਾਨੂੰ ਪਿਆਰ ਕਰਦੇ ਹੋ ਅਤੇ ਤੁਸੀਂ ਸਾਰੇ ਮੇਰੇ ਭਰਾ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ, ਤੁਸੀਂ ਸੰਗਤ ਗੁਰੂ ਰੂਪ ਹੋ, ਗੁਰੂ ਤੋਂ ਉੱਪਰ ਹੋਰ ਕੁਝ ਨਹੀਂ ਹੈ।